सागर सुख सागर सुख 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 सागर मेरे गुर देखो
चित
ਤੇਰਿਆ ਭਗਤਾਂ ਅਡੇਠਿਆ ਤੇਰਿਆ ਭਗਤਾਂ ਡੇਠਿਆ ਤੇਰਿਆ ਭਗਤਾਂ ਡੇਠਿਆ ਆਵੇ ਸਾਹਿਬ ਚੇਤ ਆਵੇ ਸਾਹਿਬ ਚੇਤ ਤੇਰਿਆ ਭਗਤਾਂ ਡਿੱਠਿਆ ਤੇਰਿਆ ਭਗਤਾਂ ਡਿੱਠਿਆ ਆਵੇ ਸਾਹਿਬ ਚੇਤ ਆਵੇ ਸਾਹਿਬ ਚੇਤ ਤੇਰਿਆ ਭਗਤਾਂ ਡੇਠਿਆ ਤੇਰਿਆ ਭਗਤਾਂ ਡੇਠਿਆ ਆਵੇ ਸਾਹਿਬ ਚੇਤ ਆਵੇ ਸਾਹਿਬ ਚੇਤ ਮਨ ਕੀ ਕੱਟੀਏ ਮੈਲ ਮਨ ਕੀ ਕੱਟੀਏ ਮੈਲ ਮਨ ਕੀ ਕੱਟੀਏ ਮੈਲ ਸਾਧ ਸੰਗ ਉਠਿਆ ਸਾਧ ਸੰਗ ਉਠਿਆ ਆਵੇ ਸਾਹਿਬ ਚੇਤ ਜੀ ਆਵੇ ਸਾਹਿਬ ਚੇਤ ਤੇਰਿਆ ਭਗਤਾਂ ਡੇਠਿਆ ਤੇਰਿਆ ਭਗਤਾਂ ਡੇਠਿਆ ਆਵੇ ਸਾਹਿਬ ਚੇਤ ਆਵੇ ਸਾਹਿਬ ਚੇਤ ਮਨ ਕੀ ਕੱਟੀਏ ਮੈਲ ਮਨ ਕੀ ਕੱਟੀਏ ਮੈਲ ਮਨ ਕੀ கட்டிய மேல மண்ணுக்கு கட்டிய மேல சாது சங்கு சாது சங்கு சேப சேத் தெரியா பக்தா தெரியா பக்தா தேட்டியா சேப சேத் ஆவேசேத் ஜன்ம மரண கட்டிய ஜன்ம மரண கட்டிய ஜனம மரண ஜனம 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 மரண பாக்கட்டிய ஜனம மரண பாக்கட்டிய ஜனம மரண பாக்கட்டிய ஜனம மரண கட்டிய ஜன்ம மரண கட்டிய ஜனகா சபத ஜாப ஜனகா சபத ஜாப ஜனம ஜனம மரண கட்டிய ஜனகா சபத ஜாப ஜனகா சபத ஜாப ஜனகா சபத ஜாப ஆவேசேத் ஆவேசேத் ஜித்தேரியா பக்தா டேட்டியா தெரியா பக்தா டேட்டியா ஆவேசேத் ஆவேசேத் சாஹிப் சித் சித் ஆவே சாஹிப் சித் சித் ஆவே சாஹிப் चित चित आवे साहेब चित चित आवे साहेब चित चित आवे साहेब चित चित आवे साहेब चित तेरे आ भगता बैठया तेरे आ भगता बैठया तेरे आ भगता बैठया आवे साहेब चित आवे साहेब चित बंधन खोलन संत बंधन खोलन संत बंधन 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 खोलन संत 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 संत बंधन खोलन 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 संत बंधन बंधन खोलन संत बंधन खोलन संत बंधन खोलन संत बंधन खोलन संत संत बंधन खोलन संत खोलन संत 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 बंधन खोलन संत बंधन खोलन बंधन बंधन खोलन संत संत बंधन खोलन बंधन बंधन खोलन बंधन बंधन खोलन बंधन बंधन खोलन संत बंधन खोलन संत Sagaga pama pamagasa Sagaga pama pamagasa Bandana kolana santa Bandana kolana santa Bandana 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 kolana संत बंधन खोलन संत बंधन खोल बंधन खोलन संत बंधन खोलन बंधन खोलन संत बंधन खोलन संत बंधन बंधन खोलन संत bandan ko bandan 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 kolan sand bandan kolan sand bandan kolan sand bandan 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 kolan sand 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 bandan kolan bandan kolan bandan 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 kolan sant bandan kolan sant bandan bandan kolan sant 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 bandan kolan sant bandan kolan
सब जाए छप दूत सब जाए छप छप दूत सब जाए छप दूत सब जाए छप दूत सब जाए छप बंधन खोलन संत बंधन खोलन संत दूत सब जाए छप दूत सब जाए छप दूत सब जाए छप दूत सब जाए छप दूत दूत साहेब चित आवे साहेब चित, आवे साहेब चित, तेरिया भगतां डेठिया, तेरिया भगतां डेठिया, आवे साहेब चित, आवे साहेब चित। आवे साहेब चित, चित आवे साहेब चित, जी तेरिया भगता डेठिया, तेरिया भगता डेठिया, आवे साहेब चित, चित आवे साहेब चित, चित 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 साहेब, चित साहेब चित, आवे साहेब चित,
सब गाओ
वाहेगुरु, आवे साहेब चित, जी तेरिया भगता डेठिया, तेरिया भगता डेठिया, आवे साहेब चित, आवे साहेब चित। बंधन खोलन संत, बंधन खोलन संत, सब जाए छाप, दूत सब जाए छाप, तिस्यों लाए न रंग, तिस्यों लाए न रंग, जिस दी सब तारिया, जिस दी सब तारिया, ऊंचा थान ऊंची हूँ ऊंचा, हाँ ऊंची हूँ ऊंचा थान, अगम अपारिया, अगम अपारिया, तर जोड़ अगम रे सने सगम, जग जग नि जग जग नि जग सनि जग सनि जग स,
कर जोड़ सास सास ते आए सास सास ते आए जापे ओए दयाल जापे होए दयाल भक्त संग पाया तो भक्त संग पाए आवे साहेब जित आवे साहेब जित तेरिया भगता ठेठिया तेरिया भगता ठेठिया आवे साहेब चित आवे साहेब चित वाहिगुरु आवे साहेब चित जितरिया भगता देठिया तेरिया भगता देठिया आवे साहेब चित आवे साहेब चित आवे साहेब चित तेरिया भगता देठिया तेरिया भगता तेरिया भगता देठिया आवे साहेब चित चित आवे आवे साहेब आवे साहेब चित आवे साहेब चित तेरिया भगता देठिया हाँ जी तेरिया प
सत्कार योग परम सत्कार योग साथ संग जियो आप जी ने बहुत प्यार नाल कुछ अरसा दास तो पहला गुरु महाराज की जिन्हों दात बख्शिश है कीर्तन दी बीबिया तो कीर्तन सुनिया तो उस तों बाद सबना ने रल के इस शब्द च गायन कीता है आवै साहेब चित तेरियां भगतां डिठियां। दुनिया दे जितने भी सिस्टम्स हन रब दी प्राप्ति दे वाहिगुरु दे मिलन दे क्योंकि जो इस संसार दे विच बहुत सूक्ष्म सुरती रखण वालियां आत्मावां या जो डिवेलप्ड माइंड्स इस संसार दे विच हुण भी हन अगां भी आउंदे रहणगे और पहला भी सन उन्हां इवॉल्व सोल्स दे अंदर तरह तरह दे सवाल उठदे रहे हन कईयां दे ए उठे कि ए सृष्टि किसने बनाई है कईयां दे मन च ए उठे कि ए किमें बन गई है कईयां दे मन च ए उठे कि ए क्यों बनाई गई है कईयां दे मन च ए सवाल उठे कि मौत की चीज है मौत क्यों है यानी जो उच्चे मन सन आम मन नूं तां विकारां दे विच्चों ही वेल नहीं ना मिलदा चलाकी चंचलताई शैतानी छल कपट धोखा फरेब और दूसरियां दियां जिंदगियां दे विच जहर घोलना बहुत लोग तो इस तो अगां दी सोच रखते ही नहीं हैं उन्हां दे लई ही गुरु जी ने आख्या है असंख मूर्ख अंधकोर असंख चोर राम खोर ये सारी पौड़ी कई इस तरह दे तो नहीं हुंदे जिस तरह दे इस पौड़ी च गया है इस तरह दे तां नहीं हुंदे ਪਰੰਤੂ ਉਹਨਾਂ ਦੇ ਜੀਵਨ ਔਰ ਉਹਨਾਂ ਦੇ ਮਨ ਵੀ ਕੋਈ ਖਾਸ ਉੱਚੇ ਨਹੀਂ ਹੁੰਦੇ, ਕਿਉਂਕਿ ਉਹਨਾਂ ਨੂੰ ਰੋਟੀ ਮਿਲੀ ਜਾਏ, ਅਤੇ ਬਾਕੀ ਜ਼ਿੰਦਗੀ ਦੀਆਂ ਸਹੂਲਤਾਂ ਜਿਹੜੀਆਂ ਹਨ ਉਹ ਮਿਲੀ ਜਾਣ, ਸੁੱਖ ਮਿਲੀ ਜਾਣ, ਫਿਰ ਉਹਨਾਂ ਦੀ ਜਿਹੜੀ ਦੌੜ ਹੁੰਦੀ ਹੈ ਉਹ ਆਪਣੇ ਆਪ ਨੂੰ ਹੋਰ ਜ਼ਿਆਦਾ ਸੁਖੀ, ਹੋਰ ਜ਼ਿਆਦਾ ਸੁਖੀ, ਹੋਰ ਜ਼ਿਆਦਾ ਸੁਖੀ ਕਰਨ ਦੇ ਯਤਨਾਂ ਦੇ ਵਿੱਚ ਲੱਗੇ ਰਹਿੰਦੇ ਹਨ। ਭਾਵ ਕਿ ਉਹ ਕੰਫਰਟੇਬਲ ਚੀਜ਼ਾਂ ਜੋ ਦੇਖਣ ਨੂੰ ਲੱਗਦੀਆਂ ਹਨ ਉਹਨਾਂ ਨੂੰ ਬਸ ਤਬਦੀਲ ਤਬਦੂਲ ਕਰਦੇ ਰਹਿੰਦੇ, ਸੋਚਦੇ ਹਨ ਕਿ ਹੁਣ ਇਹ ਚੀਜ਼ ਪਾਸ ਹੈ, ਹੋ ਸਕਦਾ ਉਹ ਜਿਹੜੀ ਚੀਜ਼ ਹੈ ਉਸ ਦੇ ਵਿੱਚੋਂ ਜ਼ਿਆਦਾ ਕੰਫਰਟ ਮਿਲ ਜਾਏਗਾ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਹੋਰ ਦਿਸ ਪੈਂਦੀ ਹੈ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਹੋਰ ਦਿਸ ਪੈਂਦੀ। ਸੋ ਇੱਕ ਤਾਂ ਹਨ ਜੋ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗੱਲ ਵੱਢ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰੇ ਪਹਾਰ, ਨਾਨਕ ਨੀਚ ਕਹੇ ਵਿਚਾਰ। ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਕ ਤਾਂ ਇੱਥੇ ਕੀ ਫਿਰਦੇ ਰਹਿੰਦੇ ਹਨ, ਔਰ ਜੋ ਦੂਸਰੇ ਹਨ ਉਹ ਬਸ ਇਹ ਚਾਹੁੰਦੇ ਹਨ ਕਿ ਜ਼ਿੰਦਗੀ 'ਚ ਸੁੱਖ ਸ਼ਾਂਤੀ ਬਣੀ ਰਹੇ, ਅਤੇ ਉਹਨਾਂ ਦੀ ਜਿਹੜੀ ਦੌੜ ਹੈ ਉਹ ਸਰੀਰਕ ਸੁੱਖਾਂ ਨੂੰ ਹੋਰ ਵਧਾਈ ਜਾਣ ਦੇ ਵਿੱਚ। ਇਸ ਤੋਂ ਇਲਾਵਾ ਉਹਨਾਂ ਦਾ ਜਮਾਂ ਹੀ ਰੱਤਾ ਭਰ ਵੀ ਕੋਈ ਹੋਰ ਇੰਟਰਸਟ ਨਹੀਂ ਹੁੰਦਾ, ਨਾ ਉਹ ਕਿਸੇ ਕਲਾ ਦੇ ਵਿੱਚ ਇੰਟਰਸਟਿਡ ਹਨ, ਨਾ ਉਹ ਕਿਸੇ ਡੀਪਰ ਥਾਟ ਪ੍ਰੋਸੈਸ ਦੇ ਵਿੱਚ ਇੰਟਰਸਟਿਡ ਹਨ, ਨਾ ਉਹ ਆਪਣੇ ਮਨ ਦੀ ਸਥਿਤੀ ਨੂੰ ਬਦਲਣ ਦੇ ਵਿੱਚ ਇੰਟਰਸਟਿਡ ਹਨ। ਉਹਨਾਂ ਨੂੰ ਨਹੀਂ ਪਤਾ ਕਿ ਬਾਹਰ ਦੀ ਗਰੋਥ, ਫਾਈਨੈਂਸ਼ੀਅਲ ਗਰੋਥ, ਮਟੀਰੀਅਲਿਸਟਿਕ ਗਰੋਥ, ਇਸ ਤੋਂ ਇਲਾਵਾ ਕੋਈ ਅੰਦਰ ਦੀ ਵੀ ਇਨਸਾਨ ਦੀ ਗਰੋਥ ਹੈ, ਔਰ ਉਹ ਸਿਰਫ ਖਾਣਾ ਪੀਣਾ ਹੱਸਣਾ ਸੌਣਾ, ਇਹ ਚਾਰ ਚੀਜ਼ਾਂ ਬਸ, ਇੰਨੇ ਕੁ ਦੇ ਵਿੱਚ ਵਿੱਚ ਸੰਤਾਨ ਹੋ ਗਈ, ਉਹਨਾਂ ਨੂੰ ਪੜ੍ਹਾ ਲਿਆ ਲਿਖਾ ਲਿਆ, ਉਹ ਵੀ ਕਾਮਯਾਬ ਹੋ ਗਏ, ਉਹਨਾਂ ਦੇ ਵਿਆਹ ਸ਼ਾਦੀਆਂ ਹੋ ਗਏ, ਉਹ ਸੋਚਦੇ ਹਨ ਕਿ ਬਸ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸਾਰੇ ਫਰਜ਼ ਪੂਰੇ ਕਰ ਲਏ, ਜਿਵੇਂ ਕਿ ਉਹਨਾਂ ਨੂੰ ਪਰਮਾਤਮਾ ਨੇ ਇਹੀ ਫਰਜ਼ ਦੇ ਕੇ ਭੇਜਿਆ ਸੀ। ਇਹ ਉਹਨਾਂ ਦੇ ਆਪਣੇ ਮਨ ਦਾ ਖਿਆਲ ਹੁੰਦਾ ਕਿ ਉਹਨਾਂ ਨੇ ਆਪਣੇ ਫਰਜ਼ ਪੂਰੇ ਕਰ ਲਏ, ਪਰੰਤੂ ਸੰਸਾਰ ਦੇ ਵਿੱਚ ਇੱਕ ਉਹ ਲੋਕ ਹੋਏ ਹਨ ਜਿਨ੍ਹਾਂ ਦੀ ਸੁਰਤੀ ਦੀ ਸੂਖਸ਼ਮਤਾ ਦੇ ਕਾਰਨ, ਜਾਂ ਇਸ ਤਰ੍ਹਾਂ ਆਖੀਏ ਕਿ ਬਹੁਤ ਬ੍ਰਾਈਟੰਟ ਅਵੇਅਰਨੈਸ, ਬਹੁਤ ਸ਼ਾਰਪ ਆਬਜ਼ਰਵੇਸ਼ਨ, ਅਤੇ ਬਹੁਤ ਮਾਈਨਿਊਟਲੀ ਉਹ ਵਾਹਿਗੁਰੂ ਦੀ ਇਸ ਰਚਨਾ ਦੇ ਵਿੱਚ ਆ ਕੇ ਬਹੁਤ ਬਾਰੀਕੀ ਦੇ ਨਾਲ ਉਹ ਇਸ ਸ੍ਰਿਸ਼ਟੀ ਨੂੰ ਦੇਖਦੇ ਹਨ, ਸਮਝਦੇ ਹਨ, ਉਹਨਾਂ ਬਰੀਕ ਸੁਰਤੀ ਵਾਲਿਆਂ ਦੀ ਹੀ ਮਿਹਰਬਾਨੀ ਹੈ ਕਿ ਅੱਜ ਜਿਤਨੀ ਟੈਕਨੋਲੋਜੀ ਅਸੀਂ ਵਰਤ ਰਹੇ ਹਾਂ ਇਹ ਐਵਰੇਜ ਬੰਦੇ ਨੇ ਥੋੜ੍ਹਾ ਬਣਾਈ, ਐਵਰੇਜ ਇਨਸਾਨ ਨੂੰ ਤਾਂ ਸਿਰਫ ਬਟਨ ਦਬਾਉਣੇ ਆਉਂਦੇ ਹਨ, ਲੇਕਿਨ ਉਹਨਾਂ ਬਰੀਕ ਸੁਰਤੀ ਵਾਲਿਆਂ ਨੇ ਉਹ ਸੂਖਸ਼ਮ ਤੋਂ ਸੂਖਸ਼ਮ ਜੋ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਦੇ ਵਿੱਚ ਜੋ ਪ੍ਰਿੰਸੀਪਲਸ ਹਨ, ਲਾਜ ਹਨ, ਫਾਰਮੂਲਾਜ਼ ਹਨ, ਉਹਨਾਂ ਨੂੰ ਸਮਝਣ ਵਾਲਿਆਂ ਨੇ ਸਮਝ ਕੇ ਫਿਰ ਉਹਨਾਂ ਨੂੰ ਦੁਨੀਆ ਦੇ ਐਵਰੇਜ ਪਰਸਨ ਦੇ ਉਹ ਕੰਮ 'ਚ ਕਿਵੇਂ ਆ ਸਕਦਾ ਹੈ, ਉਸਨੂੰ ਇਤਨਾ ਸੌਖਾ ਬਣਾ ਤਾ, ਇਹ ਉਹਨਾਂ ਦੀ ਮਿਹਰਬਾਨੀ ਹੈ। ਦੁਨੀਆ ਦੇ ਵਿੱਚ ਜਿਤਨਾ ਅਸੀਂ ਫਾਈਨੈਸਟ ਸੰਗੀਤ ਸੁਣਦੇ ਹਾਂ, ਇਹ ਵੀ ਬਹੁਤ ਬਾਰੀਕ ਸੁਰਤੀ ਵਾਲਿਆਂ ਦੀ ਹੀ ਕੰਟਰੀਬਿਊਸ਼ਨ ਹੈ। ਜਿਤਨਾ ਲਿਟਰੇਚਰ, ਜਿਤਨੀ ਇਨਫੋਰਮੇਸ਼ਨ, ਜਿਤਨੀ ਸਾਇੰਸ, ਇਹ ਜੋ ਕੁਛ ਵੀ ਹੈ, ਇਹ ਬਹੁਤ ਬਾਰੀਕ ਹੋਈ ਹੋਈ ਸੁਰਤੀ ਦਾ ਹੀ ਖੇਡ ਹੈ। ਪਰੰਤੂ ਇੱਕ ਸੁਰਤੀ ਐਸੀ ਬਾਰੀਕ ਹੋਈ ਕਿ ਸੁਰਤੀ ਦੀਆਂ ਸਭ ਬਾਰੀਕੀ ਦੀਆਂ ਹੱਦਾਂ ਨੂੰ ਉਹ ਟੱਪ ਗਈ। ਸੁਰਤੀ ਜਿਤਨੀ ਬਾਰੀਕ ਪੋਸੀਬਲ ਅਸੀਂ ਸੋਚ ਸਕਦੇ ਹਾਂ, ਇਤਨੀ ਬਾਰੀਕ ਹੋ ਸਕਦੀ ਹੈ। ਕੁਛ ਲੋਕ ਐਸੇ ਹੋਏ ਜਿਨ੍ਹਾਂ ਦੀ ਸੁਰਤੀ ਇਤਨੀ ਬਾਰੀਕ ਹੋਈ ਕਿ ਜੋ ਨਿਰਆਕਾਰ ਹੈ, ਜਿਸ ਨੂੰ ਸਾਡੀਆਂ ਸੈਂਸਸ ਕੈਪਚਰ ਨਹੀਂ ਕਰ ਸਕਦੀਆਂ, ਜਿਸ ਨੂੰ ਸਾਡੀ ਇੰਟਲੈਕਟ ਸਮਝ ਨਹੀਂ ਸਕਦੀ, ਔਰ ਜਿਸ ਦੀ ਕੋਈ ਸੀਮਾ ਹੀ ਨਹੀਂ ਹੈ, ਐਸੀ ਬਾਰੀਕ ਸੁਰਤੀ ਦੇ ਮਾਲਕ ਜੋ ਹੋਏ ਉਹਨਾਂ ਨੇ ਇਸ ਸੰਸਾਰ ਦੀ, ਇਸ ਰਚਨਾ ਦੀ ਜੋ ਜਿੰਦ ਜਾਨ ਹੈ, ਜੋ ਮੁੱਢ ਹੈ, ਮੂਲ ਹੈ, ਜੋ ਮੂਲ ਹੈ, ਜੋ ਇਸ ਤਰ੍ਹਾਂ ਆਖੀਏ ਕਿ ਜੋ ਸੱਚ ਹੈ, ਜੋ ਅਸਲੀਅਤ 'ਚ ਹੈ, ਉਹਨਾਂ ਦੀ ਸੁਰਤੀ ਨੇ ਉਸਨੂੰ ਵੀ ਪਹਿਚਾਣ ਲਿਆ। ਸੋ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਇਹ ਸਾਰੀ ਦੀ ਸਾਰੀ ਯਾਤਰਾ ਜੋ ਹੈ ਉਹ ਸੁਰਤੀ ਦੀ। ਗੁਰੂ ਬਾਬਾ ਜੀ ਨੇ ਆਪਣੇ ਇੱਕ ਸ਼ਬਦ ਦੇ ਵਿੱਚ ਵੀ ਇਸ ਦਾ ਸੰਕੇਤ ਕੀਤਾ ਹੈ ਕਿ ਸੁਰਤੀ ਕੇ ਮਾਰਗ ਚੱਲ ਕੇ, ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਕਹਿੰਦੇ ਸੁਰਤੀ ਦੇ ਰਸਤੇ ਉੱਤੇ ਚੱਲ ਕੇ ਇਹ ਕੀਤਾ ਕਿ ਇਹ ਜਿਹੜੀ ਸੁਰਤੀ ਬਾਹਰ ਦੇਖਦੀ ਹੈ, ਬਾਹਰ ਓਬਜ਼ਰਵ ਕਰਦੀ ਹੈ, ਬਾਹਰ ਨੋਟਿਸ ਕਰਦੀ ਹੈ, ਇਹ ਸੁਰਤੀ ਨੂੰ ਉਹਨਾਂ ਨੇ ਐਕਸਟ੍ਰੋਵਰਟ ਹੋਣ ਦੀ ਥਾਂ ਇੰਟਰੋਵਰਟ ਕਰ ਲਿਆ। ਬਾਹਰ ਦੇਖਣ ਦੀ ਬਜਾਏ ਉਹਨਾਂ ਨੇ ਅੰਦਰ ਦੇਖਣ ਦੀ ਜੋ ਹੈ ਉਹ ਯਾਤਰਾ ਸ਼ੁਰੂ ਕਰਤੀ, ਉਹ ਐਕਸਪੈਰੀਮੈਂਟ ਸ਼ੁਰੂ ਕਰ ਦਿੱਤੇ, ਉਹ ਖੋਜ ਸ਼ੁਰੂ ਕਰ ਦਿੱਤੀ। ਔਰ ਜਦੋਂ ਖੋਜ ਸ਼ੁਰੂ ਕੀਤੀ ਤਾਂ ਉਸ ਦਾ ਜੋ ਆਧਾਰ ਸੀ ਉਸ ਖੋਜ ਦਾ, ਕਿਉਂਕਿ ਕੋਈ ਵੀ ਰਿਸਰਚ ਕਰਨੀ ਹੋਵੇ ਉਹਦਾ ਕੋਈ ਨਾ ਕੋਈ, ਉਹਦੀ ਕੋਈ ਫਾਊਂਡੇਸ਼ਨ ਹੁੰਦੀ, ਕਿਸੇ ਵੀ ਚੀਜ਼ ਦੀ ਰਿਸਰਚ ਕਰਨੀ ਹੋਵੇ, ਤਾਂ ਜਦੋਂ ਉਹਨਾਂ ਨੇ ਅੰਦਰ ਦੀ ਜੋ ਖੋਜ ਸ਼ੁਰੂ ਕੀਤੀ ਤਾਂ ਉਸ ਦਾ ਜੋ ਫੰਡਾਮੈਂਟਲ ਸੀ ਉਹ ਇਹ ਸੀ ਜੋ ਉਹਨਾਂ ਦੇ ਰਿਸਰਚ ਦਾ ਜੋ ਪ੍ਰੋਜੈਕਟ ਸੀ ਜਿਸ ਚੀਜ਼ ਤੋਂ ਉਹ ਇੰਟ੍ਰੀਗਡ ਹੋਏ ਉਹ ਸੀ ਇਹ ਮੰਦਿਰ ਮੈਂ ਕੌਣ ਵਸਾਈ ਇਹ ਮੰਦਿਰ ਮੈਂ ਕੌਣ ਵਸਾਈ ਹੁਣ ਜਗਤ ਦੇ ਵਿੱਚ ਬਿਲੀਅਨਸ ਲੋਕ ਹਨ ਕਿੰਨੇ ਬਿਲੀਅਨ ਹੋਣਗੇ 6, 7 ਜਾਂ 8 ਵਟਐਵਰ ਲੇਕਿਨ ਅਗਰ ਅਸੀਂ ਆਖੀਏ ਨਾ ਕਿ 1 ਲੱਖ ਦੇ ਵਿੱਚੋਂ 1 ਜੋ ਹੈ ਉਸ ਦੇ ਅੰਦਰ ਇਹ ਕਿਉਰਿਓਸਿਟੀ 1 ਲੱਖ ਦੇ ਵਿੱਚੋਂ 1 ਅਗਰ ਅਸੀਂ ਰੇਸ਼ੋ ਲਈਏ ਕਿ 1 ਲੱਖ ਦੇ ਵਿੱਚੋਂ ਅਗਰ 1 ਵੀ ਅਗਰ ਅਸੀਂ ਰੇਸ਼ੋ ਲੈਣੀ ਚਾਹੀਏ ਜੋ ਕਿ ਜਿਨ੍ਹਾਂ ਦੇ ਅੰਦਰ ਇਹ ਕਿਉਰਿਓਸਿਟੀ ਹੈ ਕਿ ਇਹ ਮੰਦਿਰ ਮੈਂ ਕੌਣ ਵਸਾਈ ਤਾਂ 1 ਲੱਖ ਚੋਂ 1 ਵੀ ਨਹੀਂ ਬਣਦਾ ਜੋ ਪਰਸੈਂਟੇਜ ਹੈ ਉਹ ਇਤਨੀ ਸਮਾਲ ਹੈ ਅਗਰ ਗੁਰੂ ਮਹਾਰਾਜ ਦੀ ਬਾਣੀ ਚੋਂ ਪੁੱਛੀਏ ਮਹਾਰਾਜ ਜੀ ਆਪ ਦੱਸੋ 1 ਲੱਖ ਚੋਂ 1 ਨਹੀਂ ਬਣਦਾ ਅਤੇ ਕੁਛ ਇਸ਼ਾਰੇ ਗੁਰੂ ਜੀ ਦੀ ਬਾਣੀ ਚੋਂ ਮਿਲਦੇ ਹਨ ਉਹ ਵੀ ਕਹਿਣ ਮਾਤਰ ਹਨ ਐਗਜੈਕਟ ਨੰਬਰਸ ਨਹੀਂ ਹਨ ਕਿਉਂਕਿ ਵਾਹਿਗੁਰੂ ਦੀ ਸ੍ਰਿਸ਼ਟੀ ਜੋ ਹੈ ਉਹ ਬੇਅੰਤ ਹੈ ਇਸ ਕਰਕੇ ਐਗਜੈਕਟ ਫਿਗਰ ਤਾਂ ਕਿਤੇ ਵੀ ਨਹੀਂ ਆ ਸਕਦੀ ਪਰੰਤੂ ਗੁਰੂ ਜੀ ਨੇ ਜਦੋਂ ਕਿਹਾ ਕਹਿੰਦੇ ਹਨ ਕੋਟ ਮਧੇ ਕੋਈ ਵਿਰਲਾ ਸੇਵਕ ਕੋਟ ਮਧੇ ਮਤਲਬ ਕਰੋੜਾਂ ਦੇ ਵਿੱਚੋਂ ਲੱਖ ਕਿਹਾ ਸੀ ਗੁਰੂ ਜੀ ਕਰੋੜਾਂ ਦੇ ਵਿੱਚੋਂ ਆਖਦੇ ਕਰੋੜਾਂ ਚੋਂ ਕੋਈ ਵਿਰਲਾ ਕਰੋੜਾਂ ਦੇ ਵਿੱਚੋਂ ਕੋਈ ਹੀ ਹੈ ਜੋ ਜਿਸ ਦੀ ਸੁਰਤੀ ਇਤਨੀ ਰਿਫਾਈਂਡ ਹੋ ਚੁੱਕੀ ਹੋਵੇ ਇਤਨੀ ਸੂਕਸ਼ਮ ਹੋ ਚੁੱਕੀ ਹੋਵੇ ਜਿਸ ਦੀ ਆਬਜ਼ਰਵੇਸ਼ਨ ਜੋ ਹੈ ਇਤਨੀ ਮਾਈਨਿਊਟਲੀ ਆਬਜ਼ਰਵ ਕਰਦੀ ਹੋਵੇ ਕਿ ਉਸ ਦੀ ਆਬਜ਼ਰਵੇਸ਼ਨ ਦੇ ਵਿੱਚ ਇਹ ਵੀ ਥੋਟ ਆ ਗਿਆ ਕਿ ਇਹ ਮੰਦਿਰ ਮੈਂ ਕੌਣ ਵਸਾਈ ਇਸ ਮੰਦਿਰ ਦੇ ਵਿੱਚ ਕੌਣ ਰਹਿੰਦਾ ਅਸਲੀਅਤ ਇਹ ਹੈ ਅਗਰ ਇਸਨੂੰ ਸਹੀ ਢੰਗ ਨਾਲ ਨਾ ਆਖਿਆ ਜਾਏ ਤਾਂ ਸੁਣਨ ਵਾਲੇ ਕਈ ਦਫ਼ਾ ਡਰ ਵੀ ਸਕਦੇ ਹਨ ਕਿ ਸਾਡੇ ਅੰਦਰ ਕੋਈ ਹੋਰ ਰਹਿੰਦਾ ਹੈ ਅਗਰ ਇਹ ਆਖਿਆ ਜਾਏ ਔਰ ਪ੍ਰੋਪਰਲੀ ਉਸ ਕੰਟੈਕਸਟ ਦਾ ਨਾ ਪਤਾ ਚੱਲੇ ਕਿ ਕਹਿਣ ਵਾਲਾ ਕੀ ਕਹਿ ਰਿਹਾ ਤਾਂ ਸਿਰਫ ਇਤਨਾ ਆਖਿਆ ਜਾਏ ਕਿ ਸਾਡੇ ਸਾਰਿਆਂ ਦੇ ਅੰਦਰ ਕੋਈ ਹੋਰ ਹੈ ਰਹਿਣ ਵਾਲਾ ਤਾਂ ਅਸੀਂ ਹੈਪੀ ਤਾਂ ਹੋ ਜਾਵਾਂਗੇ ਜਿਵੇਂ ਅਗਰ ਸਾਨੂੰ ਕੋਈ ਕਹਿ ਦੇ ਕਿ ਤੁਹਾਡੇ ਮਕਾਨ 'ਚ ਕੋਈ ਹੋਰ ਹੈ ਰਹਿਣ ਵਾਲਾ ਤਾਂ ਹੋ ਸਕਦਾ ਰਾਤ ਨੂੰ ਸਾਡੇ ਲਈ ਸੌਣਾ ਮੁਸ਼ਕਲ ਹੋ ਜਾਏ। ਕੋਈ ਵੀ ਮਾੜੀ ਜਿਹੀ ਵੀ ਕੋਈ ਕਿਤੇ ਆਵਾਜ਼ ਆਵੇ, ਫਰਿੱਜ ਔਨ ਔਫ ਹੋਣ ਦੀ ਆਵਾਜ਼ ਆ ਜਾਏ, ਅਸੀਂ ਤਪਕ ਕੇ ਉੱਠ ਖੜੇ ਹੋਵਾਂਗੇ, ਪਤਾ ਨਹੀਂ ਕੀ ਗੱਲ, ਇਹ ਕੌਣ ਹੈ। ਇੱਥੋਂ ਹੀ ਸਿਲਸਿਲਾ ਸ਼ੁਰੂ ਹੁੰਦਾ ਹੈ ਨਾ, ਇਸ ਤਰ੍ਹਾਂ ਦਾ। ਫਿਰ ਉਹ ਕਈ ਲੋਕ ਪੁੱਛਣ ਚਲੇ ਜਾਂਦੇ ਨੇ, ਸਾਡੇ ਘਰ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ। ਹੁਣ ਇਤਨੀਆਂ ਇਲੈਕਟ੍ਰੋਨਿਕਸ ਦੀਆਂ ਜੋ ਗੈਜਟਸ ਹਨ, ਆਵਾਜ਼ਾਂ ਤਾਂ ਆਉਣੀਆਂ ਹੀ ਹਨ। ਵਿਚਾਰ ਸੀ, ਕਈਆਂ ਨੂੰ ਇਹ ਮਹਿਸੂਸ ਹੋਇਆ ਕਿ ਇਹ ਡਰ ਵਾਲੀ ਗੱਲ ਨਹੀਂ, ਅਸਲੀਅਤ ਹੈ ਕਿ ਮੇਰੇ ਅੰਦਰ ਕੌਣ ਰਹਿੰਦਾ, ਇਹ ਮੰਦਰ ਮੈਂ ਕੌਣ ਵਸਾਈ। ਟੈਕਨੀਕਸ, ਜੁਗਤੀਆਂ ਬੇਅੰਤ ਹਨ ਔਰ ਬੇਅੰਤ ਹੋਰ ਬਣ ਜਾਂਦੀਆਂ ਹਨ। ਬਹੁਤ ਸਾਰੀਆਂ ਸਿੱਖਣ ਦੇ ਨਾਲ ਕੋਈ ਕਿਤੇ ਪਹੁੰਚਿਆ ਨਹੀਂ ਹੈ, ਪਹੁੰਚਦਾ ਪਹੁੰਚਣ ਵਾਲਾ ਕੋਈ ਵੀ ਤਾਂ ਹੀ ਹੈ ਕਿਤੇ, ਅਗਰ ਉਹ, ਕਿਉਂਕਿ ਗੁਰੂ ਬਾਬਾ ਜੀ ਦਾ ਤਾਂ ਹਰ ਇੱਕ ਬਚਨ ਇੱਕ ਟੈਕਨੀਕ ਹੈ, ਔਰ ਕਿਸ ਬਚਨ ਨੂੰ ਤੁਸੀਂ ਜ਼ਿਆਦਾ ਸੋਚੋਗੇ ਕਿ ਇਹ ਬੈਟਰ ਟੈਕਨੀਕ ਹੈ, ਕਿਸ ਬਚਨ ਨੂੰ ਕਹੋਗੇ ਕਿ ਇਹ ਘੱਟ ਬੈਟਰ ਟੈਕਨੀਕ ਹੈ, ਸਾਰੇ ਇੱਕ ਹਨ। ਅਗਰ ਇਸ ਲਾਈਨ ਨੂੰ ਲੈ ਕੇ ਇਸ ਨੂੰ ਆਪਣੀ ਸਾਧਨਾ, ਇਸ ਨੂੰ ਆਪਣੀ ਟੈਕਨੀਕ ਬਣਾਇਆ ਜਾਏ, ਔਰ ਇਹ ਟੈਕਨੀਕ ਸੈਰ ਕਰਦੇ ਹੋ, ਤੁਰਦੇ ਹੋ, ਖਾਂਦੇ ਹੋ, ਪੀਂਦੇ ਹੋ, ਬੈਠੇ ਹੋ, ਹਰ ਵਕਤ ਇਹ ਰਿਮੈਂਬਰੈਂਸ ਜਿਹੜੀ ਹੈ ਅੰਦਰ ਬਣੀ ਰਹੇ, ਇਹ ਮੰਦਰ ਮੈਂ ਕੌਣ ਵਸਾਈ, ਇਸ ਮੰਦਰ ਦੇ ਵਿੱਚ, ਮੰਦਰ ਮੈਨੇ ਇਹ ਸਰੀਰ, ਇਸ ਦੇ ਵਿੱਚ ਕੌਣ ਰਹਿੰਦਾ ਹੈ, ਤਾਂ ਫਿਰ ਇਸ ਨੂੰ ਅਗਰ ਲਗਾਤਾਰ ਤਕਰੀਬਨ 6 ਮਹੀਨੇ ਜਾਂ 9 ਮਹੀਨੇ, 1 ਸਾਲ ਤੱਕ ਇਸ ਅਭਿਆਸ ਨੂੰ, ਅਭਿਆਸ ਕੀ ਹੈ ਕਿ ਇਹ ਯਾਦ ਬਣੀ ਰਹੇ, ਇਹ ਖਿਆਲ ਬਣਿਆ ਰਹੇ, ਫਿਰ ਇਸ ਤਰ੍ਹਾਂ ਹੋ ਜਾਏਗਾ ਕਿ ਜਿਵੇਂ ਅਸੀਂ ਦੁਨੀਆਂ ਦੇ ਤਮਾਮ ਕੰਮ ਕਰਦੇ ਹੋਏ, ਪਰੰਤੂ ਅੰਦਰ ਹੀ ਅੰਦਰ ਕਿਸੇ ਬਹੁਤ ਗਹਿਰੇ ਸਵਾਲ ਦੇ ਵਿੱਚ ਦਿਨੋ ਦਿਨ ਉਸ ਸਵਾਲ ਦੀ ਗਹਿਰਾਈ ਦੇ ਵਿੱਚ, ਉਸ ਦੀ ਲਪੇਟ ਦੇ ਵਿੱਚ ਆਉਂਦੇ ਜਾਵਾਂਗੇ। ਜਾਂ ਇਸ ਤਰ੍ਹਾਂ ਆਖੀਏ ਕਿ ਇਹ ਥੋਟ, ਇਹ ਖਿਆਲ ਅਲਟੀਮੇਟਲੀ ਸਾਨੂੰ ਪੋਜੈਸ ਕਰਨਾ ਸ਼ੁਰੂ ਕਰ ਦੇ। ਗੁਰਬਾਣੀ ਦੇ ਬਚਨ ਅਗਰ ਕਿਸੇ ਦੇ ਮਨ ਨੂੰ ਪੋਜੈਸ ਕਰਨਾ ਸ਼ੁਰੂ ਕਰ ਦੇਣ, ਤਾਂ ਉਹ ਬਹੁਤ ਵੱਡੇ ਭਾਗਾਂ ਵਾਲਾ ਹੈ। ਇੱਥੇ ਕੋਈ ਖਤਰੇ ਵਾਲੀ, ਡਰਨ ਵਾਲੀ ਗੱਲ ਨਹੀਂ ਕਿ ਸਾਨੂੰ ਕੋਈ ਪੋਜੈਸ ਕਰਨ ਲੱਗ ਜਾਏ। ਹਾਂ, ਇਹ ਥੋਟ ये धुन, ये लगन, इसनु दीवानापन आखते हैं। अभ्यास कोई भी होवे, किसी भी चीज का होवे, जितनी देर तक वो एक दीवानापन की स्टेज तक नहीं पहुंच जाता कि वो ख्याल फिर बस जिंदगी दे विच जो असलीयत दे विच ख्याल सिर्फ वो ही अंदर रह जाए, बाकी काम टपाउण नूं सारे बाकी दे ख्याल भी लियाने पैंदे हन, सुनने पैंदे हन, करने पैंदे हन। पर सारी दी सारी जिंदगी इस ख्याल दे उते फोकस्ड हो जाए, चाहे कोई स्टूडेंट है वो भी कर सकता है, कोई जो प्रोफेशनल्स हैं वो भी कर सकते हैं, जो हाउस होल्ड हैं वो भी कर सकते हैं, हर कोई कर सकता है, जवान कर सकता है, वृद्ध कर सकता है, मेल्स फीमेल्स सब कर सकते हैं, कि ए इस शरीर दे अंदर जिसनु कदी किसी नाल प्यार आंदा है, कदी किसी तो खिज आंदी है, कदी किसी नु मिलना चाहुंदा है, कदी किसी का चेहरा भी नहीं देखना चाहुंदा, ये कौन है? क्योंकि एक काम हाथ से नहीं करते। पंजे कर्म इंद्रे, पंजे ज्ञान इंद्रे, ये तां ये जड़ा अंदर कोई रहिंदा है, जो कदी कुछ खाना चाहुंदा है, कदी कुछ पीना चाहुंदा है, कदी किते जाना चाहुंदा है, हर वक्त उसके अनेक प्रोग्राम्स हैं, बहुत प्रोग्राम है उस, इतने उस दे इश्यूज हैं जिन्हों का कोई हिसाब ही नहीं है, और वो सारे दे सारे कोई किसी नूं सुना नहीं सकता कि ये जड़ा अंदर कोई रहिंदा है वो दे इश्यूज की हैं, वो दी योजनावां की हैं, वो दी सोचा की हैं, वो दी एंबिशंस की हैं, वो दी इच्छावां की हैं, उस दियां इच्छावां पूरियां करन लई ए इंस्ट्रूमेंट्स मिले हैं उसनु, पंजे कर्म इंद्रे, पंजे ज्ञान इंद्रे, ए उसनु इंस्ट्रूमेंट्स मिले हैं, इना दी इमदाद दे नाल ए नहीं कुछ करते, ना हाथ, ना पैर, ना जुबान, ना अखियां, ना कन, ना नासका, ये कुछ नहीं कर सकते। जितनी देर तक फुरना अंदरों लैण वाला चाहण वाला वो न चाहे, तो बेअंत महापुरुखों ने उन्हां दी खोज दा, उन्हां दी ढूंढ दा कारण जो है वो ए वस्तु जो साडे अंदर मौजूद है, ए उन्हां दे ख्याल च आई, ए उन्हां दे ध्यान च आई, ए उन्हां दी ऑब्जर्वेशन दे विच आई, उन्हां ने इसनू महसूस कीता, और महसूस करन तो बाद उन्हां दे लई फिर एक ही सवाल रह गया, ये कौन है? ये अंदर कौन रहिंदा है? अगर ये कोई है जो अंदर रहिंदा है तो फिर मैं कौन हूं? बस इस सवाल दा पिछा करदे 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 ਇਸ ਦੀ ਟੂਹਣ ਦੇ ਵਿੱਚ ਫਿਰ ਉਹ ਲੋਕ ਕੋਈ ਯੋਗੀਆਂ ਪਾਸ ਚਲ ਗਏ, ਕੋਈ ਸਿੱਧਾਂ ਪਾਸ ਚਲ ਗਏ, ਕੋਈ ਸੰਤਾਂ ਮਹਾਂਪੁਰਖਾਂ ਦੇ ਪਾਸ ਚਲ ਗਏ, ਕੋਈ ਕਿਸੇ ਗੁਰੂ ਦੇ ਪਾਸ ਗਏ। ਸਵਾਲ ਇਹੀ ਜਿਵੇਂ ਕਬੀਰ ਜੀ ਨੇ ਆਪਣੇ ਇੱਕ ਪਵਿੱਤਰ ਬਚਨ ਦੇ ਵਿੱਚ ਜਦੋਂ ਕਬੀਰ ਜੀ ਆਪਣੇ ਗੁਰੂ ਦੇ ਪਾਸ ਗਏ ਤਾਂ ਜੋ ਸਵਾਲ ਉਹਨਾਂ ਨੇ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹ ਸਵਾਲ ਦਰਜ ਹੈ। ਪੂਰੇ ਸਿੱਖ ਜਗਤ ਦੇ ਲਈ ਉਹ ਸਵਾਲ ਇੱਕ ਐਸੀ ਰੋਸ਼ਨੀ ਦਿੰਦਾ ਹੈ ਉਹ ਸਵਾਲ ਕਿ ਜੋ ਸਟੂਡੈਂਟ ਹੈ, ਜੋ ਡਿਸਾਈਪਲ ਹੈ, ਜੋ ਸ਼ਿਸ਼ ਹੈ, ਐਕਚੁਅਲੀ ਉਸਦਾ ਸਵਾਲ ਕੀ ਹੋਣਾ ਚਾਹੀਦਾ। ਇਹ ਕੁਐਸਚਨ ਹੈ ਜੋ ਦੀ ਕੁਐਸਚਨ ਜਿਸ ਨੂੰ ਕਿਹਾ ਜਾ ਸਕਦਾ, ਸਵਾਲਾਂ ਦਾ ਸਵਾਲ। ਕਬੀਰ ਜੀ ਨੇ ਜਾ ਕੇ ਪੁੱਛਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਹਨ, ਇਹ ਗੱਲ ਠੀਕ ਹੈ। ਕਰੋੜਾਂ ਲੋਕ ਗੁਰੂ ਬਾਬਾ ਜੀ ਦੀ ਹਜ਼ੂਰੀ 'ਚ ਦਰਸ਼ਨ ਕਰਨ ਮੱਥਾ ਟੇਕਣ ਜਾਂਦੇ ਹਨ, ਪਰ ਜਿਵੇਂ ਕਬੀਰ ਜੀ ਨੇ ਜਾ ਕੇ ਆਪਣੇ ਗੁਰੂ ਜੀ ਨੂੰ ਰਾਮਾਨੰਦ ਜੀ ਨੂੰ ਪੁੱਛਿਆ, ਇਵੇਂ ਆਪ ਹੀ ਸੋਚ ਲਓ ਕਿਤਨੇ ਕੁ ਜਾ ਕੇ ਗੁਰੂ ਜੀ ਦੇ ਕੋਲ ਵੀ ਚਲ ਗਏ ਪਰ ਫਿਰ ਪੁੱਛਣ ਨੂੰ ਹੈ ਹੀ ਕੁਛ ਨਹੀਂ। ਗੁਰੂ ਜੀ ਦੇ ਕੋਲ ਵੀ ਚਲ ਗਏ ਪਰ ਪੁੱਛਣ ਨੂੰ ਕੁਛ ਨਹੀਂ ਹੈ, ਫਿਰ ਗੁਰੂ ਕਾਹਦੇ ਲਈ, ਗੁਰੂ ਫਿਰ ਕਾਹਦੇ ਲਈ। ਗੁਰੂ ਹੁੰਦਾ ਹੀ ਤਾਂ ਹੈ ਜੇ ਸ਼ਿਸ਼ ਦੇ ਕੋਲ ਕੁਛ ਜਾਣਨ ਦੀ, ਕੋਈ ਲਰਨ ਕਰਨ ਦੀ, ਕੋਈ ਸਮਝਣ ਦੀ, ਕੋਈ ਉਸ ਦੇ ਅੰਦਰ ਇੱਛਾ ਹੋਵੇ। ਪਰੰਤੂ ਜੇ ਸ਼ਿਸ਼ ਐਸਾ ਹੋਵੇ ਵੀ ਗੁਰੂ ਦੇ ਪਾਸ ਜਾ ਕੇ ਗੁਰੂਆਂ ਦੀ ਤਰਫ ਤੋਂ ਪੁੱਛਿਆ ਜਾਏ ਕਿ ਤੂੰ ਕੀ ਚਾਹਨਾ ਹੈ, ਕੀ ਪੁੱਛਣਾ ਚਾਹਨਾ ਹੈ, ਕੀ ਸਮਝਣਾ ਚਾਹਨਾ ਹੈ, ਉਹ ਕਹੇ ਜੀ ਕੁਛ ਵੀ ਨਹੀਂ। ਜਿਸ ਤਰ੍ਹਾਂ ਕਿਸੇ ਸੰਗੀਤ ਦੇ ਉਸਤਾਦ ਦੇ ਪਾਸ ਕੋਈ ਚਲ ਜਾਏ ਉਹ ਪੁੱਛਣ ਕਿਵੇਂ ਆਇਓ ਜੀ, ਵੈਸੇ ਹੀ ਆ ਗਏ। ਕੀ ਸਿੱਖਣਾ ਚਾਹੁੰਦੇ ਹੋ, ਨਹੀਂ ਜੀ ਕੁਛ ਨਹੀਂ ਸਿੱਖਣਾ ਚਾਹੁੰਦੇ। ਪਰ ਫਿਰ ਕਿਉਂ ਆਇਓ, ਵੈਸੇ ਹੀ ਆ ਗਏ, ਇਸਦਾ ਕੋਈ ਅਰਥ ਹੈ, ਕੋਈ ਮਤਲਬ ਹੈ ਇਸਦਾ। ਕਰੋੜਾਂ ਲੋਕ ਸਿੱਖ ਹਨ ਵਿਦਆਊਟ ਹੈਵਿੰਗ ਐਨੀ ਕੁਐਸਚਨ ਟੂ ਬੀ ਆਸਕਡ, ਐਂਡ ਦੇ ਹੈਵ ਨੋ ਆਈਡੀਆ ਵਟ ਟੂ ਲਰਨ। ਇਹ ਰਿਐਲਿਟੀ, ਇਹ ਰਿਐਲਿਟੀ ਹੈ। ਉਹਨਾਂ ਨੂੰ ਪੁੱਛੋ ਕੀ ਕਰਨ ਆਇਓ, ਐਤਵਾਰ ਹੈ ਗੁਰਦੁਆਰੇ ਆਏ ਹਾਂ। ਕਿਸੇ ਨੇ ਬੁਲਾਇਆ ਸੀ, ਉਹਨਾਂ ਦਾ ਭੋਗ ਸੀ ਤਾਂ ਆਏ ਹਾਂ। ਕਿਸੇ ਦਾ ਜੋੜ ਮੇਲਾ ਹੈ, ਉਸ ਜੋੜ ਮੇਲੇ ਤੇ ਆਏ ਹਾਂ। ਫਲਾਨਿਆਂ ਦਾ ਲੰਗਰ ਸੀ, ਉਹਨਾਂ ਨੇ ਉਚੇਚੇ ਤੌਰ ਤੇ ਸਾਨੂੰ ਬੁਲਾਇਆ ਕਿ ਸਾਡਾ ਲੰਗਰ ਹੈ, ਜ਼ਰੂਰ ਆਓ। ਜਾਂ ਫਿਰ ਕਈ ਇਸ ਤਰ੍ਹਾਂ ਦੇ ਆਉਣਗੇ ਕਿ ਕਈ ਡਾਕਟਰਾਂ ਦੇ ਜਾਏ, ਬੈਕ ਦਰਦ ਹਟਦੀ ਨਹੀਂ ਹੈ ਤਾਂ ਆਏ, ਸਿਰ ਦਰਦ ਹਟਦਾ ਨਹੀਂ ਹੈ, ਕੋਈ ਸਰੀਰਕ ਬਿਮਾਰੀ ਕਰਕੇ। ਕਬੀਰ ਜੀ ਦਾ ਉਹ ਬਚਨ ਮੈਂ ਅਰਜ਼ ਕਰਨਾ ਚਾਹੁੰਦਾ, ਗੁਰ ਚਰਨ ਲਾਗ ਹਮ ਬਿਨਵਤਾ। ਗੁਰੂ ਦੇ ਚਰਨਾਂ ਦੇ ਨਾਲ ਲੱਗ ਕੇ ਕਹਿੰਦੇ ਮੈਂ ਇਹ ਬੇਨਤੀ ਕਰਦਾ। ਗੁਰੂ ਚਰਨਾਂ 'ਚ ਆ ਕੇ, ਗੁਰੂ ਚਰਨਾਂ ਦੇ ਵਿੱਚ ਆ ਕੇ, ਬਹੁਤ ਕਮਾਲ ਦਾ ਸ਼ਬਦ ਹੈ। ਗੁਰੂ ਦੇ ਚਰਨਾਂ 'ਚ ਆ ਕੇ ਕਹਿੰਦੇ ਮੇਰੀ ਇੱਕ ਬੇਨਤੀ ਹੈ, कि पूछत, और मेरी ये प्रार्थना है, मैं पूछना चाहना हां, कह जियो पाया, ए जीव, यानी वो अपने लिए पूछना चाहते हैं। जो कहते ने जी क्यों उपाया गया, तो कबीर जी अपने लिए पूछना चाहते, ए जी पूछत कह जियो पाया, ए जी क्यों पैदा किया गया। फिर अगला सवाल, कवन काज जग उपजे बिन से, ए संसार जन्मदा क्यों है, मर क्यों जाता है, कहो मोहे समझाया, मेनू समझाओ और समझा के मेनू कहो दसो। देव ए देवा करो दया, मेरे उते दया करो, मोहे मार्ग लावो, मेनू ऐसे रस्ते ते पाओ। ये भी एक सवाल है, जित पै बंधन टूटे, जिदे नाल मेरे सारे डर और सारे बंधन वो टूट जान। जन्म मरण दुख फेड़ कर्म, जन्म मरण ये भी टूट जाए, ये भी खत्म हो जाए। फेड़ कर्म जिहड़े आप सहेड़े होए होंदे हैं, फेड़ कर्म उन्होंने आखते हैं, ओ मेरे आप सहेड़े होए, आप किते हुए कर्म जिन्हां दे जाल च मैं फसिया होया हां, उन्हां तों भी मैनू मुक्ति मिल जाए। तो बैक टू द पॉइंट, जो अभ्यास की जो टेक्निक और जो पंक्ति है जिहड़ी आधार बनी बेअंत आत्मावां दी अकाल पुरख वाहिगुरु की खोज दी, उसी या मंदिर में कौन बसाए, वो बहुत भागां वाली आत्मा होएगी जिस दे मन दे विच ए पंक्ति ऑर्थोडॉक्स लोग तो कुछ होर आखणगे, उन्हां दी अप्रोच कुछ होर होएगी, लेकिन जितने भी संसार दे अनुभवी हुंदे हन उन्हां दी अप्रोच बिल्कुल अलग हुंदी है। गुरबाणी दी एक भी पंक्ति अगर साढ़े सोच मंडल दे विच उतर जाए और फिर उसे दे विच ही असी जीविए, दिन रात ओ डीप डाउन साढ़े अंदर ओ तुक जो है, जो पंक्ति है, ओ सानू अंदरों कैप्चर कर ले, उसके फायदे बहुत हैं, उसके फायदे हैं। नंबर एक, ऐसे लोगों नू कभी डिप्रेशन नहीं होएगा, क्यों, क्योंकि मन नू कोई आसरा मिलिया होया है, मन नू कोई आहार मिलिया होया है, मन नू कोई परचा मिलिया होया है, मन किसी चीज दे विच डीपली इनवॉल्व्ड। जिन्हों लोगों के मन बहुत डीपली किसी चीज इनवॉल्व होंगे उन्होंने ना उदासी, ना उदासी, ना डिप्रेशन, ना लोनलीनैस। लोनलीनैस तो होवे ना जे मन किसी चीज दे विच इनवॉल्व नहीं है, और जितना ज्यादा मन इनवॉल्व होएगा ते फिर वही उसकी संगत बन गई, वही उसकी कंपनी बन गई। लोनलीनेस नहीं रहेगी, उदासी नहीं रहेगी, और जिस तरह की पंक्ति मन के अंदर उतरी हुई हुई है, उसका जो भाव है, उसके जो अर्थ हैं, उस किस्म का मन बनता जाएगा। तो या मंदिर में कौन बसाई, इस पंक्ति नू, हालांकि पंक्ति बहुत दफा पहला भी कही होएगी, इस पंक्ति नू सिमरना ले लो तां भी ठीक है, वैसे मन दे विच याद रख सकते हो, तां भी ठीक है। बेअंत संतां महापुरुखां साधुआं दे जीवन च हमेशा कोई ना कोई गुरबाणी दा अध्ययन, कल आख्या सी दास ने अध्ययन दा भाव यही है। गुरबाणी दे अध्ययन दे विचों कोई ना कोई वचन ऐसा, कोई पंक्ति ऐसी, कोई शब्द ऐसा जो अंदर नू पकड़ ले, और अंदर नू पकड़ ले तो फिर वही अंदर दी संगत बन जाए। अगर वो अंदर नू छो गया, टच कर गया, पेनेट्रेट कर गया, और वो एक बहुत जिसनू आखते हैं बर्निंग लॉन्गिंग, अगर वो बन गया तो सुरती किवें टकाई दी है, इसका मसला हल हो गया। सुरती उन्हां दी नहीं टिकदी जिन्हां दी अंदर कोई ना कोई डीप इन्वॉल्वमेंट नहीं, और ये बाकी जितने विकार हैं, काम, क्रोध, लोभ, मोह, अहंकार, जो कुछ भी ये बूट पटांग है, ये सारे दा सारा गुरु अमरदास जी महाराज दे एक शब्द तो प्रेरणा लिए, कहते हैं साची लिवे बिन दे निमाणी। ये जड़ी देही है साड़ी, असी सोचते हाँ कि कोई खास किस्म की खुराक खाधी जाए, ताकत वाली चीजा खाधिया जान, जिन्हां दे विचों एनर्जी ज्यादा मिलती है, वह कंज्यूम कीतियां जान, तो शायद शरीर की स्ट्रेंथ जड़ी है वह बढ़ जाएगी। गुरु बाबा जी ने इत्थे ये आख्या है कि ये देह स्ट्रेंथ मान लो किसी ने वधा भी ली है तां भी मन दे जो सुभा हन आलस, दलिद्र, वो नहीं जा सकते। हाँ, शरीर की ताकत स्ट्रेंथ बधाने का एजेंडा कोई होर हो सकता है, रीजन्स कुछ होर हो सकते हैं, पर गुरु जी ने इत्थे ये दस्या है कि शरीर की असल ताकत जो है वो कितों आती है, साड़ी सच्ची लिव दे विचों आती है, और वो सच्ची लिव दे पता नहीं साइकोलॉजिकली साढ़े उत्ते की उस दे बेनिफिट सानू प्राप्त होंगे होंगे। साची लिवे बिन देह निमाणी, कहते जिस इंसान के अंदर कोई ऐसा ख्याल, जिस ख्याल ने उसनू कैप्चर किया होया होवे और वो उस धुन दे विच अपना जीवन जींदा होवे, जिस इंसान दे पास ऐसा कुछ नहीं, कहते उसकी देह जड़ी है बहुत निमाणी, बहुत कमजोर, बहुत वीक होगी। साची लिवे बिन देह निमाणी, साची लिवे दुनिया के जितने संगीतकार हुए हैं, महान लैजेंडरीज जो हुए हैं, उन्होंने दी संगीत दे प्रति सच्ची लिव सी। सच्ची लिव नूं थोड़ा जिहा समझ लईए, उन्हां दी संगीत दे प्रति सच्ची लिव सी। जितने बड़े बड़े साइंटिस्ट होए हैं, उन्हां दी अपनी रिसर्च दे प्रति फिर उन्हां नूं कोई इशू नहीं रह जांदा, कपड़ा किस तरह का पाया है, ਕਿਸਤਨਾ ਦਾ ਨਹੀਂ ਪਾਇਆ, ਖਾਣਾ ਭੁੱਲ ਜਾਂਦਾ ਹੈ। ਇਸੇ ਕਰਕੇ ਤੇ ਗੁਰੂ ਜੀ ਨੇ ਆਖਿਆ ਸੱਚ ਖਾਣਾ, ਸੱਚ ਪਹਿਨਣਾ, ਸੱਚ ਨਾਮ ਆਧਾਰ। ਇਹ ਬਾਕੀ ਟ੍ਰੀਵੀਅਲ ਜਿਹੇ ਸ਼ੌਕ ਹੁੰਦੇ ਹਨ, ਜਿਨ੍ਹਾਂ ਨੂੰ ਸੱਚੀ ਲਿਵ ਦੀ ਦਾਤ ਪ੍ਰਾਪਤ ਹੋ ਜਾਏ ਉਹਨਾਂ ਦੀ ਜ਼ਿੰਦਗੀ ਅੰਦਰੋਂ ਬਹੁਤ ਹੀ ਅਮੀਰ ਜ਼ਿੰਦਗੀ ਹੁੰਦੀ ਹੈ। ਉਹਨਾਂ ਦੇ ਲਈ ਇਹ ਬ੍ਰੈਂਡਡ ਵਾਚ ਪਾਈ ਹੋਣੀ ਚਾਹੀਦੀ ਹੈ, ਬ੍ਰੈਂਡਡ ਸ਼ਰਟ ਹੋਣੀ ਚਾਹੀਦੀ ਹੈ, ਬ੍ਰੈਂਡਡ ਸ਼ੂਜ਼ ਹੋਣੇ ਚਾਹੀਦੇ ਹਨ। ਇਹ ਸਭ ਕੁਛ ਬਹੁਤ ਸ਼ੈਲੋ ਲੋਕਾਂ ਦੇ ਜੋ ਸ਼ੌਕ ਹੁੰਦੇ ਹਨ, ਬਹੁਤ ਸ਼ੈਲੋ, ਜਿਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਹੈ, ਜਿਹਨਾਂ ਦੀ ਜ਼ਿੰਦਗੀ 'ਚ ਕੋਈ ਮੀਨਿੰਗ ਨਹੀਂ। ਪਰੰਤੂ ਜਿੱਥੇ ਸੱਚੀ ਲਿਵ ਹੈ, ਗੁਰੂ ਜੀ ਨੇ ਉਸਨੂੰ ਸੱਚ ਖਾਣਾ, ਸੱਚ ਪਹਿਨਣਾ, ਸੱਚ ਨਾਮ ਆਧਾਰ ਕਹਿੰਦੇ, ਉੱਥੇ ਉਹ ਸੱਚੀ ਲਿਵ ਹੀ ਉਹਨਾਂ ਦੀ ਖੁਰਾਕ ਬਣ ਜਾਂਦੀ ਹੈ, ਉਹ ਸੱਚੀ ਲਿਵ ਹੀ ਉਹਨਾਂ ਦਾ ਉਹਨਾਂ ਦੀ ਪੁਸ਼ਾਕ ਬਣ ਜਾਂਦੀ ਹੈ। ਭਾਵ ਅੰਦਰੋਂ ਉਹ ਸੱਚੀ ਲਿਵ ਦੇ ਕਾਰਨ ਬੜੇ ਪ੍ਰਸੰਨ ਰਹਿੰਦੇ ਹਨ, ਬੜੇ ਟਿਕਾਓ ਦੇ ਵਿੱਚ ਰਹਿੰਦੇ ਹਨ, ਬੜੇ ਕੰਟੈਂਟਡ ਰਹਿੰਦੇ ਹਨ, ਬੜੇ ਫੁਲਫਿਲਡ ਰਹਿੰਦੇ ਹਨ, ਜ਼ਿੰਦਗੀ ਨੂੰ ਕੋਈ ਮੀਨਿੰਗ ਮਿਲਿਆ ਹੋਇਆ ਹੁੰਦਾ। ਤੋ ਪਰਮਾਤਮਾ ਦੀ ਲਿਵ ਤੋਂ ਹੀ ਸਿੱਧੇ ਸ਼ੁਰੂ ਨਹੀਂ ਹੋਇਆ ਜਾ ਸਕਦਾ। ਉਹ ਤੇ ਇਸ ਤਰ੍ਹਾਂ ਆਖਿਆ ਜਾ ਸਕਦਾ ਹੈ ਕਿ ਉਹ ਤੇ ਅਲਟੀਮੇਟ ਫਰੂਟ, ਉਹ ਤੇ ਫਲ ਹੈ। ਪਰੰਤੂ ਉਸ ਤੋਂ ਪਹਿਲਾਂ ਸੁਰਤੀ ਦਾ ਜੋ ਮਾਮਲਾ ਹੈ, ਸੁਰਤੀ ਦਾ ਜੋ ਮਸਲਾ ਹੈ, ਉਸ ਦੇ ਵਿੱਚ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਧਿਆਨ ਨਾਲ ਦੇਖਣ ਦੀ ਜ਼ਰੂਰਤ ਹੈ ਕਿ ਸਾਡੀ ਲਿਵ ਨੂੰ ਅਗਰ ਦੂਸਰੇ ਲਫ਼ਜ਼ਾਂ 'ਚ ਕਹਿਣਾ ਹੋਵੇ, ਜਿਸ ਤਰ੍ਹਾਂ ਕਿਸੇ ਦੇ ਅੰਦਰ ਕਿਸੇ ਚੀਜ਼ ਦੀ ਧੁਨ ਲੱਗ ਗਈ ਹੈ, ਕਰੇਜ਼ ਪੈਦਾ ਹੋ ਗਈ, ਕਰੇਜ਼, ਔਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਹੁਤ ਆਰਾਮ ਨਾਲ ਸ਼ਬਦ ਦੇ ਵਿੱਚ ਲਿਖਤਾ ਆਪਣੇ ਆਪ ਨੂੰ ਦੀਵਾਨਾ, ਪਿਆ ਦੀਵਾਨਾ ਸ਼ਾਹ ਕਾ, ਪਿਆ ਦੀਵਾਨਾ ਸ਼ਾਹ ਕਾ। ਸੋ ਕਿਸੇ ਨੂੰ ਕੀਰਤਨ ਦਾ ਦੀਵਾਨਾਪਣ ਲੱਗ ਜਾਏ, ਕਿਸੇ ਨੂੰ ਸੰਗੀਤ ਦਾ ਦੀਵਾਨਾਪਣ ਲੱਗ ਜਾਏ, ਕਿਸੇ ਨੂੰ ਗੁਰਬਾਣੀ ਦੇ ਥਾਟ ਪ੍ਰੋਸੈਸ ਦਾ ਦੀਵਾਨਾਪਣ ਲੱਗ ਜਾਏ, ਕਿਸੇ ਨੂੰ ਗੁਰੂ ਬਾਬਾ ਜੀ ਦੇ ਇਤਿਹਾਸ ਦਾ ਦੀਵਾਨਾਪਣ ਲੱਗ ਜਾਏ, ਪਰ ਉਹ ਦੀਵਾਨਾਪਣ ਜ਼ਰੂਰ ਧਿਆਨ ਨਾਲ ਸੋਚ ਸਮਝ ਕੇ ਵੀ ਦੀਵਾਨਾ ਤਾਂ ਹੋ ਸਕਦਾ ਹੈ ਪਰ ਕਿਸ ਚੀਜ਼ ਦਾ, ਕਿਸ ਚੀਜ਼ ਦਾ। ਇਹ ਬਚਨ ਜੋ ਗੁਰੂ ਅਮਰਦਾਸ ਜੀ ਦਾ ਹੈ, ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ, ਨਿਮਾਣੀ ਮੈਨੇ ਕਮਜ਼ੋਰ, ਲਿਵੇ ਬਾਝੋ, ਜਿੱਥੇ ਲਿਵ ਨਹੀਂ ਹੈ, ਜਿੱਥੇ ਲਿਵ ਨਹੀਂ ਹੈ, ਇਹਨਾਂ ਨੇ ਡਿਵੋਸ਼ਨਲ ਲਵ ਲਿਖਿਆ ਹੈ, ਲਿਵ ਦਾ ਅਰਥ। ਤੋ ਜੋ ਅਰਥ ਸਹੀ ਨਹੀਂ ਹੈ, ਜਿਹਦਾ ਕੋਈ ਸਟੂਡੈਂਟ ਹੈ ਉਹ ਪੜ੍ਹਾਈ ਦੇ ਵਿੱਚ ਇਤਨਾ ਇਨਗ੍ਰੋਸਡ, ਉਸਨੂੰ ਲਿਵ ਆਖਦੇ ਕਿ ਉਹ ਨਾ ਕਿਤੇ ਪਾਰਟੀ 'ਤੇ ਜਾਣਾ ਚਾਹੁੰਦਾ ਹੈ, ਨਾ ਫਰੈਂਡਸ ਨੂੰ ਮਿਲਣ ਜਾਣਾ ਚਾਹੁੰਦਾ ਹੈ, ਨਾ ਕਿਤੇ ਮੂਵੀ 'ਤੇ ਜਾਣਾ ਚਾਹੁੰਦਾ ਹੈ, ਨਾ ਕਿਤੇ ਹੋਰ ਕੁਛ ਕਰਨਾ ਚਾਹੁੰਦਾ। ਉਹਦੇ ਮਨ 'ਚ ਇੱਕੋ ਹੀ ਗੱਲ ਉਤਰੀ ਹੋਈ ਹੈ ਕਿ ਮੈਂ ਜੋ ਆਪਣਾ ਮਿਸ਼ਨ ਪੂਰਾ ਪਹਿਲਾਂ ਕਰਨਾ, ਆਪਣਾ ਗੋਲ ਅਚੀਵ ਕਰਨਾ, ਉਸਨੂੰ ਸਮਝਣ ਲਈ ਉਸਨੂੰ ਲਿਵ ਕਿਹਾ ਜਾਂਦਾ, ਉਸਦੀ ਲਿਵ ਲੱਗੀ ਹੋਈ ਹੈ। ਕਹਿੰਦੇ ਜਿਸ ਜੀਵਨ ਦੇ ਵਿੱਚ ਕਿਸੇ ਚੀਜ਼ ਲਈ ਲਿਵ ਹੀ ਨਹੀਂ ਹੈ, ਉਹ ਬਹੁਤ ਤਰਸਯੋਗ ਹਾਲਤ ਹੈ। ਕਈਆਂ ਦੀ ਪਰਉਪਕਾਰ ਦੇ ਵਿੱਚ ਲਿਵ ਲੱਗੀ ਹੋਈ ਹੁੰਦੀ ਹੈ, ਕਈਆਂ ਦੀ ਸਮਾਜ ਦੀ ਭਲਾਈ ਦੇ ਵਿੱਚ ਲਿਵ ਲੱਗੀ ਹੋਈ ਹੁੰਦੀ ਹੈ, ਕਈਆਂ ਦੀ ਸੇਵਾ ਦੇ ਵਿੱਚ ਲਿਵ ਲੱਗੀ ਹੋਈ ਹੁੰਦੀ ਹੈ, ਪਰ ਇਨਸਾਨ ਦੀ ਲਿਵ ਜ਼ਰੂਰ ਹੋਣੀ ਚਾਹੀਦੀ ਹੈ ਔਰ ਉਸ ਲਿਵ ਦੇ ਵਾਸਤੇ ਉਹ ਜਿਉਂਦਾ ਹੋਵੇ। ਅਗਰ ਇਤਨਾ ਪ੍ਰਾਪਤ ਹੋ ਗਿਆ ਤੇ ਸੁਰਤੀ ਟਿਕਾਣ ਦਾ ਜੋ ਮਸਲਾ ਹੈ ਉਹ ਹੱਲ ਹੋ ਗਿਆ, ਸੁਰਤੀ ਟਿਕਾਣ ਦਾ ਮਸਲਾ ਹੀ ਉਹਨਾਂ ਨੂੰ ਹੈ ਕਿ ਸੁਰਤੀ ਕਿਵੇਂ ਟਿਕੇ। ਸੁਰਤੀ ਟਿਕਾਣ ਦਾ ਮਸਲਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਅੰਦਰ ਕਿਸੇ ਚੀਜ਼ ਲਈ ਪੈਸ਼ਨ ਹੀ ਨਹੀਂ, ਜਿਨ੍ਹਾਂ ਦੇ ਅੰਦਰ ਕਿਸੇ ਚੀਜ਼ ਲਈ ਕੋਈ ਕਰੇਜ਼ ਹੀ ਨਹੀਂ ਹੈ, ਲਗਨ ਨਹੀਂ। ਤੋ ਇਹ ਲਗਨ ਜੋ ਹੈ ਪਹਿਲਾਂ ਛੋਟੀਆਂ 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 ਚੀਜ਼ਾਂ ਤੋਂ ਸ਼ੁਰੂ ਹੁੰਦੀ ਹੈ। ਆਹਿਸਤਾ ਆਹਿਸਤਾ ਉਹੀ ਸੁਭਾਅ ਬਣ ਜਾਂਦਾ ਹੈ, ਉਹੀ ਸਾਡਾ ਪਾਰਟ ਆਫ ਕੈਰੈਕਟਰ ਬਣ ਜਾਂਦਾ ਹੈ ਕਿ ਅਸੀਂ ਫਿਰ ਜਿਸ ਚੀਜ਼ ਨੂੰ ਕਰਦੇ ਹਾਂ ਉਹਦੇ ਵਿੱਚ ਪੂਰੀ ਲਿਵ। ਜਦੋਂ ਕਿਸੇ ਚੀਜ਼ ਦੀ ਲਿਵ, ਉਹਦਾ ਇਸ਼ਕ, ਉਹਦੀ ਪ੍ਰੀਤ, ਉਹ ਅੰਦਰ ਦਾ ਪੈਸ਼ਨ ਬਣ ਜਾਏ ਉਦੋਂ ਨਾ ਅੰਮ੍ਰਿਤ ਵੇਲੇ ਉੱਠਣਾ ਮੁਸ਼ਕਲ ਲੱਗਦਾ ਹੁੰਦਾ, ਉਦੋਂ ਲਾਲਚ ਸੌਣ ਦਾ ਨਹੀਂ ਹੁੰਦਾ। ਉਦੋਂ ਲਾਲਚ ਹੁੰਦਾ ਹੈ ਕਿ ਵੱਧ ਤੋਂ ਵੱਧ ਜੋ ਹੈ ਸਮਾਂ ਉਸ ਚੀਜ਼ ਦੇ ਵਿੱਚ ਗੁਜ਼ਾਰਿਆ ਜਾ ਸਕੇ। ਸੌਣ ਦਾ ਲਾਲਚ ਜ਼ਿਆਦਾ ਉਹਨਾਂ ਨੂੰ ਹੈ ਜਿਨ੍ਹਾਂ ਦੀ ਕਿਤੇ ਲਿਵ ਹੀ ਨਹੀਂ ਲੱਗੀ ਹੋਈ, ਟਾਈਮ ਪਾਸ ਉਹਨਾਂ ਦਾ ਨਹੀਂ ਹੁੰਦਾ, ਇਹ ਪ੍ਰੋਬਲਮ ਉਹਨਾਂ ਨੂੰ ਹੈ ਜਿਨ੍ਹਾਂ ਦੀ ਕਿਤੇ ਕਿਸੇ ਚੀਜ਼ 'ਚ ਲਿਵ ਹੀ ਨਹੀਂ ਲੱਗੀ ਹੁੰਦੀ। ਸੁਰਤੀ ਦੇ ਟਿਕਾਉਣ ਦਾ ਮਸਲਾ ਉਹਨਾਂ ਦੇ ਲਈ ਹੈ ਜਿਨ੍ਹਾਂ ਦੀ ਕਿਤੇ ਲਿਵ ਨਹੀਂ ਲੱਗੀ ਹੋਈ। ਸੋ ਇਹ ਟੌਪਿਕ ਥੋੜ੍ਹਾ ਜਿਹਾ ਐਸਾ ਹੈ ਕਿ ਇਸਨੂੰ ਜਿਤਨਾ ਖੋਲ੍ਹਦੇ ਜਾਈਏ ਉਤਨਾ ਹੀ ਇਹ ਅਸੀਂ ਇਸਨੂੰ ਬੈਟਰ ਅੰਡਰਸਟੈਂਡ ਕਰ ਸਕਾਂਗੇ। ਤੋ ਕੱਲ੍ਹ ਦਾਸ ਨੇ ਦੋ ਜੋ ਸਿਸਟਮਸ ਹਨ ਉਹਨਾਂ ਦਾ ਜ਼ਿਕਰ ਕੀਤਾ ਸੀ। ਇੱਕ ਹੈ ਮਾਈ ਮੇਰੇ ਮਨ ਕੀ ਪ੍ਰੀਤ, ਉਹ ਤਾਂ ਇਹ ਹੈ ਕਿ ਇੱਕ ਆਤਮਾ ਦੂਸਰੀ ਆਤਮਾ ਦੇ ਪ੍ਰੇਮ ਦੇ ਵਿੱਚ ਗਿਰ ਗਈ, ਪ੍ਰੇਮ 'ਚ ਪੈ ਗਈ। ਉਹ ਗੁਰੂ ਅੰਗਦ ਦੇਵ ਜੀ ਦੀ ਮਿਸਾਲ ਹੈ, ਗੁਰੂ ਅਮਰਦਾਸ ਜੀ ਦੀ ਮਿਸਾਲ ਹੈ, ਗੁਰੂ ਰਾਮਦਾਸ ਜੀ ਮਹਾਰਾਜ ਦੀ ਮਿਸਾਲ ਹੈ, ਅਨੇਕਾਂ ਮਿਸਾਲਾਂ ਗੁਰੂ ਮਹਾਰਾਜ ਦੀ ਪਵਿੱਤਰ ਜੋ ਹਿਸਟਰੀ ਹੈ, ਸਤਿਗੁਰਾਂ ਦੀ ਹਿਸਟਰੀ, ਉਸ ਦੇ ਵਿੱਚੋਂ ਮਿਲਦੀਆਂ ਅਨੇਕਾਂ ਮਿਸਾਲਾਂ। ਜਿੱਥੇ ਹੋਰ ਕੋਈ ਢੰਗ, ਹੋਰ ਕੋਈ ਟੈਕਨੀਕ, ਹੋਰ ਕੋਈ ਸਿਸਟਮ ਅਪਣਾਇਆ ਹੀ ਨਹੀਂ ਗਿਆ। ਗੁਰੂ ਜੀ ਬਾਬਾ ਲਹਿਣਾ ਜੀ ਨੂੰ ਆਖਦੇ ਨੇ ਜਾਓ ਮੈਨੂੰ ਛੋੜ ਕੇ ਚਲ ਜਾਓ, ਅਤੇ ਬਾਬਾ ਲਹਿਣਾ ਜੀ ਆਖਦੇ ਹਨ ਮੈਂ ਕਿੱਥੇ ਜਾਵਾਂ, ਮੇਰਾ ਹੋਰ ਕੋਈ ਹੈ ਹੀ ਨਹੀਂ, ਕਿਸੇ ਦਾ ਕੋਈ ਹੈ ਉਹ ਉੱਥੇ ਚਲੇ ਗਿਆ, ਕਿਸੇ ਹੀ ਕੋਈ ਕੋਏ, ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਮੰਜ ਨਿਮਾਣੀ ਇੱਕ ਤੂੰ, ਮੇਰਾ ਮੈਂ ਤਾਂ ਨਿਮਾਣੀ ਹਾਂ ਔਰ ਮੇਰਾ ਸਿਰਫ ਇੱਕ ਤੂੰ ਹੀ ਹੈ, ਹੁਣ ਮੈਂ ਕਿੱਥੇ ਜਾ ਸਕਦਾ। ਇੱਕ ਮਾਰਗ ਇਹ ਔਰ ਇਸ ਦੀ ਪੰਕਤੀ ਜੋ ਅਰਜ਼ ਕੀਤੀ ਸੀ ਮਾਈ ਮੇਰੇ ਮਨ ਕੀ ਪ੍ਰੀਤ, ਮਾਈ ਪ੍ਰਭੂ ਪਰਮਾਤਮਾ ਮੇਰੇ ਮਨ ਦੀ ਜਿਹੜੀ ਪ੍ਰੀਤ ਹੈ, ਪਿਆਰ ਹੈ, ਔਰ ਉਹ ਲਫ਼ਜ਼ ਜੋ ਸੰਸਾਰੀ ਕੰਟੈਕਸਟ ਵਰਤੇ ਗਏ ਵਰਤੇ ਜਾਂਦੇ ਹਨ ਗੁਰਬਾਣੀ 'ਚ ਵਰਤੇ ਐਗਜੈਕਟਲੀ ਉਹ ਪਿਆਰ, ਪਿਆਰ ਹੀ ਹੈ ਇੱਥੇ ਆਤਮਾ ਦਾ ਹੈ ਉੱਥੇ ਜਿਸਮ ਦਾ ਹੈ, ਪਿਆਰ ਪਿਆਰ ਹੀ ਹੈ, ਇੱਕ ਜਗ੍ਹਾ ਰੱਬੀ ਗੁਣਾਂ ਦਾ ਹੈ, ਇੱਕ ਜਗ੍ਹਾ ਸਿਰਫ ਉਹ ਮਨ ਦੇ ਜੋ ਥੋੜ੍ਹੇ ਕੁ ਸਮੇਂ ਦੇ ਵਲਵਲੇ ਜਿਹੇ ਹਨ ਬਸ ਉਹਨਾਂ ਦਾ ਹੈ, ਉਹ ਵੀ ਖਤਮ ਹੋ ਜਾਣਗੇ, ਉਹ ਤਬਦੀਲ ਹੋ ਜਾਣਗੇ, ਪਿਆਰ ਵੀ ਖਤਮ ਹੋ ਜਾਏਗਾ। ਇਹ ਹੈ ਰੱਬੀ ਗੁਣਾਂ ਦਾ, ਆਤਮਾ ਦਾ। शब्द ऐसे वर्ते गुरमुख सच्ची आशकी जित प्रीतम सच्चा पाइए। गुरमुख सच्ची आशकी जित प्रीतम सच्चा पाइए। मोहब्बते मन तन बसे सच्चा बंदी मोच रत्ते इश्क खुदाए। ये तिने टर्म जो आम संसार दे संसारी जीव जानते हैं, इश्क मुहब्बत आशकी, और तां मैं इन्हां तिने पंक्तियां नूं सुनाया कि एक मार्ग ते ये है कि जिथे रब्बी आत्मा सतगुरु कहो और सतगुरों तो बाद और बेअंत आत्मावां ऐसी आईयां हैं जिन्हां दे लई ये कहा जा सकता है कि गुरसिखां अंदर सतगुरु वरते। वो सतगुरु आप ही वरत रहे सन, गुरसिखां अंदर सतगुरु वरते। संत बाबा करम सिंह जी होती मरदान वाले होए, संत बाबा अतर सिंह जी मस्तुआने वाले होए, संत बाबा अतर सिंह जी रेरू साहब वाले होए, संत बाबा नंद सिंह जी महाराज कलेरा वाले होए, संत बाबा ईश्वर सिंह जी महाराज कलेरा वाले होए, संत बाबा ईश्वर सिंह जी महाराज राड़ा साहेब वाले होए, जिन्हां नूं नज़र नहीं मिली, जिन्हां नूं समझ नहीं, जिन्हां दे भाग नहीं, उन्हां नूं तो कुछ नहीं दिसेगा। वरना अकाल पुरख वाहिगुरु सतगुरु और ये आत्मा, इन्हां दे विच कोई फर्क नहीं सी, कोई भिन्नता नहीं सी। और गुरु जी कहिंदे भी हैं, गुरु जी ये कहिंदे हैं, जिन्हां ना विसरे नाम से कनेहिया, कहिंदे भेद ना जाणो मूल साईं जिहे। सो जिन्हां नूं तां जिंदगी दे विच इस किस्म दी प्रेम दी दात, परंतु ओ बहुत रेयर चीज है, बहुत रेयर चीज है। अगर ओ साडे अंदर ऐसी फीलिंग, ऐसा भाव, ऐसी दात प्राप्त नहीं है, तो फिर ओदे उत्ते कोई निराशा वाली गल नहीं है, कोई साडा उच कोई कसूर नहीं है, जां असी कोई बुरे लोग नहीं है कि सानू ओ प्राप्त नहीं है। जिन्हां नूं ऐसी दात भावना श्रद्धा दी, गुरु नानक देव जी महाराज आखते हैं, सामने मुर्दा पिया है, मुर्दा आदमी पिया है, बाबा लहणा जी नूं कहिंदे ने खाओ, तो सोच के देखो साढ़े संसार दे विच, दुनिया दे विच संतां साधुआं दे उत्ते निकी 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 गल दे उत्ते क्वेश्चन ही उठते रहते हैं। ये नहीं, ऐ क्यों किया, ऐ क्यों किया, ऐ क्यों किया, ऐ क्यों किया, तो उत्थे ते बहुत वड्डा क्वेश्चन उठना चाहिए सी। मैं इन्हों रब मानता हाँ, मैं इन्हों परमेश्वर मानता हाँ, और ये मैनू एक डेड बॉडी खाण नू कहिंदे, किस तरह के गुरु हैं, एक किस तरह के गुरु हैं, ये तो मुर्दा खाण नू कहिंदे, तो कॉमन सेंस की भी गल नहीं है। अज का जो अज दे इस युग का कोई व्यक्ति किसी पूर्ण गुरु को भी चल जाए, पूर्ण महात्मा को भी चल जाए, वह कित इदा का इम्तिहान लै बैठे, हो सकता जाके वो तो केस ही कर दे, लॉ सूट फाइल कर दे। प्रॉपर अथॉरिटीज नू इनफॉर्म किया जाए, दिस परसन इज वेरी डेंजरस फॉर द ह्यूमन सोसाइटी। ये तो कहता है, ये तो मुर्दे खिलाता है, तो कोई कॉमन सेंस लगती है, कोई लॉजिक लगता है, साड़ी समझ दे विच आने वाली गल है कि क्या जाए मुर्दा खा नहीं। ये श्रद्धा इसनू कहते, एक तो मार्ग है श्रद्धा का, जिथे श्रद्धा का मार्ग है उथे सुरती टिकाउणा टिकाउणा किवें टिकाउणा है, ये इशूज नहीं है, ये मसले ही नहीं है। दूसरा है मार्ग जो ਪ੍ਰੈਕਟਿਸ ਦਾ ਅਧਿਐਨ ਦਾ ਭਾਵ ਹੁੰਦਾ ਹੈ ਉਸਨੂੰ ਪੜ੍ਹਨਾ ਵਿਚਾਰਨਾ ਸਮਝਣਾ ਅਤੇ ਡਿਸਿਪਲਨ ਉਹ ਅਸੀਂ ਅੱਜ ਇੱਕ ਪੰਕਤੀ ਨੂੰ ਪਹਿਲਾਂ ਵੀ ਆਖਿਆ ਹੈ ਕਈ ਦਫਾ ਅਰਦਾਸ ਨੇ ਫਿਰ ਅਰਜ਼ ਕਰਨੀ ਚਾਹੀਏ ਇਹ ਜੋ ਤਿੰਨ ਚੀਜ਼ਾਂ ਹਨ ਪ੍ਰੈਕਟਿਸ ਅਧਿਐਨ ਅਤੇ ਡਿਸਿਪਲਿਨ ਇਹਦੇ ਦੋ ਪਾਰਟਸ ਹਨ ਇੱਕ ਹੈ ਬਿਹੇਵੀਅਰ ਬਿਹੇਵੀਅਰ ਦੇ ਤਲ ਦੇ ਉੱਤੇ ਪ੍ਰੈਕਟਿਸ ਕਰਨ ਵਾਲਾ ਉਹਦੇ ਡਿਸਿਪਲਿਨਸ ਅਲੱਗ ਹਨ ਫਾਰ ਐਗਜ਼ਾਮਪਲ ਅਗਰ ਸੁਰਤੀ ਦੀ ਸਾਧਨਾ ਕਰਨੀ ਹੈ ਉਹਦੇ ਇੱਕ ਬਿਹੇਵੀਅਰ ਦੇ ਜੋ ਲੈਵਲ ਦੇ ਉੱਤੇ ਜੋ ਪ੍ਰੈਕਟਿਸ ਹੈ ਬਿਹੇਵੀਅਰ ਦੇ ਲੈਵਲ 'ਤੇ ਜੋ ਪ੍ਰੈਕਟਿਸ ਹੈ ਜੇ ਉਹ ਨਾ ਕੀਤੀ ਸਿਰਫ ਧਿਆਨ ਦੀ ਸਾਧਨਾ ਕੀਤੀ ਤਾਂ ਵੀ ਕੋਈ ਕਿਤੇ ਨਹੀਂ ਪਹੁੰਚੇਗਾ ਮੰਨ ਲਓ ਧਿਆਨ ਦੀ ਸਾਧਨਾ ਤਾਂ ਕਰ ਲਈ ਇਹ ਆ ਮੰਦਰ ਮੈਂ ਕੌਣ ਵਸਾਈ ਇਹ ਕਰ ਲਿਆ ਔਰ ਵਾਹਿਗੁਰੂ ਸ਼ਬਦ ਨੂੰ ਪਹਿਲਾਂ ਬੋਲ ਕੇ ਅਭਿਆਸ ਕੀਤਾ ਜਾਂਦਾ ਹੈ ਪਰ ਜਦੋਂ ਬੋਲਿਆ ਜਾਏ ਨਾਲ ਦੀ ਨਾਲ ਹਰੇਕ ਅਟਰੈਂਸ ਜੋ ਹੈ ਵਾਹਿਗੁਰੂ ਸ਼ਬਦ ਦੀ ਉਹਨੂੰ ਮਾਇੰਡ ਰੈਜਿਸਟਰ ਕਰੇ ਜੇ ਮਾਇੰਡ ਨੇ ਰਜਿਸਟਰ ਨਹੀਂ ਕੀਤਾ ਤਾਂ ਵੈਸੇ ਹੀ ਕਹਿ ਹੋ ਗਿਆ ਉਹ ਸਿਮਰਨ ਨਹੀਂ ਬਣੇਗਾ ਉਹ ਮਕੈਨੀਕਲ ਰੱਟ ਹੋ ਗਈ ਜਿਤਨੀ ਦਫਾ ਵੀ ਕਿਹਾ ਜਾਏ ਮਾਇੰਡ ਮਸਟ ਰਜਿਸਟਰ ਇਟ ਔਰ ਦੂਸਰਾ ਉਸ ਤੋਂ ਬਾਅਦ ਕਿ ਇਹ ਜੋ ਵਾਹਿਗੁਰੂ ਕਿਹਾ ਹੈ ਕਿਹੜੀ ਚੀਜ਼ ਨੂੰ ਕਿਹਾ ਹੈ ਉੱਥੇ ਤੁਸੀਂ ਕਿਸੇ ਬ੍ਰਹਮ ਗਿਆਨੀ ਨੂੰ ਵੀ ਆਖ ਸਕਦੇ ਹੋ ਦਸੇ ਸਤਿਗੁਰੂਆਂ ਨੂੰ ਵੀ ਆਖ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਵੀ ਸੰਬੋਧਨ ਕਰਕੇ ਆ ਸਕਦੇ ਹੋ ਅਕਾਲ ਪੁਰਖ ਪਰਮਾਤਮਾ ਨੂੰ ਵੀ ਆਖ ਸਕਦੇ ਹੋ ਇਹ ਵੀ ਸੁਰਤੀ ਟਿਕਾਣ ਦਾ ਢੰਗ ਪਰ ਇਹ ਹੈ ਜੋ ਸੈਕਿੰਡ ਪਾਰਟ ਦੋ ਪਾਰਟ ਇਸਦੇ ਹਨ ਇੱਕ ਹੈ ਸਾਡਾ ਜੋ ਆਉਂਦਾ ਹੈ ਸਾਡੇ ਕੋਡ ਆਫ ਕੰਡਕਟ ਦੇ ਵਿੱਚ ਜਿੱਥੇ ਸਾਡਾ ਬਿਹੇਵੀਅਰ ਆਉਂਦਾ ਹੈ ਉੱਥੇ ਇਹ ਹੈ ਉੱਥੇ ਅਨੇਕਾਂ ਇੰਸਟਰਕਸ਼ਨਸ ਹਨ ਡਿਸਿਪਲਿਨਸ ਹਨ ਹੁਣ ਡਿਸਿਪਲਿਨ ਤੋਂ ਅਸੀਂ ਤਾਂ ਸਿਰਫ ਟਾਈਮ ਟੇਬਲ ਨੂੰ ਡਿਸਿਪਲਿਨ ਸਮਝਦੇ ਕਿ ਇੰਨੇ ਵਜੇ ਆਹ ਕਰਨਾ ਇੰਨੇ ਵਜੇ ਆਹ ਕਰਨਾ ਇੰਨੇ ਵਜੇ ਆਹ ਕਰਨਾ ਜ਼ਿਆਦਾਤਰ ਅਸੀਂ ਉਸਨੂੰ ਡਿਸਿਪਲਿਨ ਸਮਝਦੇ ਪਰ ਡਿਸਿਪਲਿਨ ਜੋ ਗੁਰੂ ਬਾਬਾ ਜੀ ਨੇ ਬਾਣੀ 'ਚ ਦੱਸੇ ਹਨ ਕਹਿੰਦੇ ਹਨ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਇਹ ਡਿਸਿਪਲਿਨ ਲਭ ਲੋਭ ਹੁਣ ਪਹਿਲੇ ਦੇ ਵਿੱਚ ਹੀ ਲਭ ਲਭ ਦਾ ਅਰਥ ਹੈ ਸਵਾਦ ਗੁਰੂ ਜੀ ਕਹਿੰਦੇ ਨੇ ਬਹੁਤ ਕਿਸਮ ਦੇ ਸਵਾਦਾਂ ਦੇ ਤੁਸੀਂ ਅਧੀਨ ਹੋ ਗੁਲਾਮ ਔਰ ਉਹ ਸਾਰੇ ਦੇ ਸਾਰੇ ਸਵਾਦਾਂ ਨੂੰ ਜੋ ਹੈ ਹੁਣ ਆਪਣੇ ਗੁਲਾਮ ਬਣਾਉਣਾ ਪਏਗਾ ਅਤਿਅੰਤ ਕਿਸਮ ਦੇ ਸਵਾਦ ਹਨ ਅਸੀਂ ਉਹਨਾਂ ਦੇ ਗੁਲਾਮ ਹਾਂ ਇੱਕ ਲਫ਼ਜ਼ ਲੱਭ ਦੇ ਵਿੱਚ ਜੋ ਉਹਦਾ ਸਪੈਕਟ੍ਰਮ ਕਿਤਨਾ ਵੱਡਾ ਹੈ ਉਸ ਦੇ ਵਿੱਚ ਕੀ ਡਿਸਿਪਲਿਨ ਆਉਂਦਾ ਹੈ ਸਿਰਫ ਲੱਭ ਦੀ ਗੱਲ ਕਹਿੰਦੇ ਅਤਿਅੰਤ ਕਿਸਮ ਦੇ ਸਵਾਦ ਹਨ ਜਿਨ੍ਹਾਂ ਦੇ ਅਸੀਂ ਗੁਲਾਮ ਹਾਂ ਔਰ ਹੁਣ ਪ੍ਰੈਕਟਿਸ ਇਹ ਹੈ ਕਿ ਉਹਨਾਂ ਨੂੰ ਗੁਲਾਮ ਬਣਾਉਣਾ ਹੈ ਉਹਨਾਂ ਨੂੰ ਆਪਣੇ ਗੁਲਾਮ ਬਣਾਉਣਾ ਹੁਣ ਇੱਕ ਬਹੁਤਾ ਬੋਲਣਾ ਇਹ ਤਾਂ ਬਹੁਤ ਹੀ ਕਠਿਨ ਗੱਲ ਹੈ ਕਹਿੰਦੇ ਬਹੁਤ ਨਹੀਂ ਬੋਲਣਾ ਇਸ ਨੂੰ वो कौन वेले ही पता लगेगा कि एक कितना कठिन है, कितना कठिन है। लव लोभ, लोभ है लालच, इस दी एक एक दी व्याख्या की जाए ते अत्यंत किस्म दे लालच है। सिर्फ पैसे दा लालच ही लालच नहीं होता, एक दफा खाण दा भी लालच होता, पूरी पेट भर के जो भोजन कर लिया पर कोई जगह नहीं रह गई, पर कोई चीज स्वाद इतनी लग रही है, उस तो बाद कोई डिश ऐसी ले आंदी, पूरे रज चुके हैं और दस्या नहीं गया पहला के बाद दे विच मिठे चावल भी बने हैं, जलेबियां भी बनी हैं, आइसक्रीम भी बनी है, तो फिर असं आखते पहला क्यों नहीं दस्या, पहला दस दे तो सौखे होके खा लेंगे, हूं छोड़ ते सकते नहीं परंतु औखे होके खावांगे जरूर, छोड़ नहीं सकते, ये भी तो लालच हो गया ना। सो लालच का बड़ा विस्तार है, वह हूँ आप किसी अगले कीर्तन के जो वाहगुरु कृपा करेगा अगले आने वाले कीर्तना जो ये कंटिन्यू करांगे, ये सारे ही हूँ डिसिपलन्स और उना दी प्रैक्टिस अते डिसिपलन्स का अध्ययन, जे डिसिपलन्स का पता ही नहीं है, अध्ययन ही नहीं उसका होया, उसकी स्टडी ही नहीं हुई कि डिसिपलन है कि तो उसका डिसिपलन करांगे कि। सो प्रेमा भगति दे विच तां प्रेम अपने आप ही डिसिपलन है, प्रेमा भगति दे विच प्रेम ही डिसिपलन है, बस होर उते कोई डिसिपलन नहीं, उते आशकी है, उते इश्क है, उते मुहब्बत है सतगुरु दे नाल, उते तां प्रेम दे विच पिजे रहना ही वो प्रेम ही डिसिपलन है, परंतु जो दूसरा पाथ है उस दे विच डिसिपलन दे विच बहुत कुछ आंदा है, जिसनों असी अगले कीर्तना दे विच कोशिश करांगे। हुण कीर्तन दी समाप्ति है, प्यार नाल इस पंक्ति नूं एक दफा गाओ, आवे साहिब चित तेरियां भगतां डिठियां, आवे साहेब चित तेरिया भगता डेठिया, तेरिया भगता डेठिया, आवे साहेब चित, आवे साहेब चित तेरिया भगता डेठिया, तेरिया भगता डेठिया, आवे साहेब चित, आवे साहेब।